ਤੁਸੀਂ ਹੋ SBS ਪੰਜਾਬੀ ਦੇ ਨਾਲ।
SBS Radio।
ਹਾਜ਼ਰੀਨ, ਅੱਜ ਬੜੀ ਹੀ ਦਿਲਚਸਪ ਮੁਲਾਕਾਤ ਲੈ ਕਰਕੇ ਅਸੀਂ ਹਾਜ਼ਰ ਹੋਏ ਹਾਂ। ਟੈਲੀਫੋਨ ਲਾਈਨ ਦੇ ਉਸ ਪਾਰ ਕੈਪਟਨ ਅਮਰਿੰਦਰ ਸਿੰਘ ਘੁੰਮਨ ਸਾਡੇ ਨਾਲ ਜੁੜੇ ਹਨ। ਇਹ ਨਾ ਸਿਰਫ ਆਸਟ੍ਰੇਲੀਅਨ ਡਿਫੈਂਸ ਫੋਰਸ ਦਾ ਇੱਕ ਅਟੁੱਟ ਹਿੱਸਾ ਹਨ, 10 ਸਾਲਾਂ ਤੋਂ ਇਹ ਸਰਵਿਸ ਨਿਭਾ ਰਹੇ ਹਨ, ਪਰ ਉਸ ਤੋਂ ਬਹੁਤ ਵੱਡੀ ਪ੍ਰਾਪਤੀ ਇਹ ਹੈ ਕਿ ਇਹਨਾਂ ਨੂੰ ਹੁਣੇ ਹੀ ਜੌਨ ਮੋਨੈਸ਼ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ। ਅਤੇ ਜਿੱਥੇ ਤੱਕ ਸਾਡੀ ਜਾਣਕਾਰੀ ਹੈ, ਬੀਤੇ 20 ਕੁ ਸਾਲਾਂ 'ਚ ਇਹ ਪਹਿਲੀ ਵਾਰ ਕਿਸੇ ਦਸਤਾਰਧਾਰੀ ਰੈਸੀਪੀਐਂਟ ਨੂੰ ਜੌਨ ਮੋਨੈਸ਼ ਸਕਾਲਰ ਚੁਣਿਆ ਗਿਆ ਹੈ। ਸੋ ਸਭ ਤੋਂ ਪਹਿਲਾਂ ਅਮਰਿੰਦਰ, ਨਿੱਘਾ ਅਤੇ ਗੂੜਾ ਸਵਾਗਤ ਹੈ SBS ਪੰਜਾਬੀ ਪ੍ਰੋਗਰਾਮ ਵਿੱਚ, ਅਤੇ ਨਾਲ ਢੇਰ ਸਾਰੀ ਮੁਬਾਰਕਬਾਦ।
ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ।
ਆਪਣੇ ਸਫ਼ਰ ਬਾਰੇ ਦੱਸੋ ਸਭ ਤੋਂ ਪਹਿਲਾਂ, ਕਿ ਜੰਪਲ ਕਿੱਥੇ ਦਾ ਹੈ ਅਤੇ ਆਸਟ੍ਰੇਲੀਅਨ ਡਿਫੈਂਸ ਫੋਰਸ ਵਿੱਚ ਤੁਸੀਂ ਕਦ ਸ਼ਰੀਕ ਹੋਏ, ਕਿਹੜੀਆਂ ਡਿਗਰੀਆਂ ਹਾਸਿਲ ਕਰਕੇ ਤੁਸੀਂ ਇਸ ਦਾ ਹਿੱਸਾ ਬਣੇ?
ਅਸੀਂ ਪੰਜਾਬ ਦੇ ਹਾਂ, ਆਈ ਗੈਸ ਜੰਮਿਆ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਸੀਗਾ, ਅਤੇ ਅਸੀਂ 97 'ਚ ਆਸਟ੍ਰੇਲੀਆ ਆ ਗਏ ਸੀ। ਉਦੋਂ ਦੇ ਅਸੀਂ ਫੈਮਿਲੀ, ਮੰਮਾ ਪਾਪਾ ਅਤੇ ਇੱਕ ਛੋਟੀ ਭੈਣ, ਅਸੀਂ ਇਕੱਠੇ ਆ ਸਿਡਨੀ 'ਚ ਹੀ ਰਹਿ ਰਹੇ ਸੀਗੇ। ਪਹਿਲਾਂ ਹੌਨਸ ਬੀਚ, ਫਿਰ ਗਲੈਨਵੁੱਡ ਹੋ ਗਏ ਸ਼ਿਫਟ। ਤੇ ਹਾਈ ਸਕੂਲ ਤੋਂ ਬਾਅਦ ਮੈਂ ਇਮੀਡੀਏਟਲੀ ਆਰਮੀ 'ਚ ਭਰਤੀ ਹੋ ਗਿਆ। ਆਰਮੀ ਆਫਿਸਰ ਟ੍ਰੇਨਿੰਗ ਦੇ ਵੇਲੇ ਮੈਂ ਬੈਚਲਰਸ ਆਫ ਸਿਵਲ ਇੰਜੀਨੀਅਰਿੰਗ ਕੰਪਲੀਟ ਕਰ ਲਈ
ਜੀ।
ਹਾਂ, ਸੋ 2010 ਤੋਂ ਲੈ ਕੇ 2014 ਤੱਕ, ਤੇ ਜਦੋਂ ਕਮਿਸ਼ਨ ਹੋ ਗਿਆ ਲੈਫਟੀਨੈਂਟ ਦੇ ਰੈਂਕ ਤੇ, ਹਾਂ, ਉਸ ਤੋਂ ਬਾਅਦ ਮੈਂ ਬਾਈ ਡਿਸਟੈਂਸ ਇੱਕ ਮਾਸਟਰਸ ਇਨ ਪ੍ਰੋਜੈਕਟ ਮੈਨੇਜਮੈਂਟ ਵੀ ਪੜ੍ਹੀ ਹੋਈ ਹੈ
ਜੀ।
ਤੇ ਮੋਸਟ ਰੀਸੈਂਟਲੀ ਆ ਜਿਹੜਾ ਸਕਾਲਰਸ਼ਿਪ ਮਿਲੀ ਆ, ਉਹ ਮੈਨੂੰ ਮਾਸਟਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਫੰਡਿੰਗ ਦੇ ਰਹੇ ਨੇ। ਸੋ ਹੋਪਫੁਲੀ ਜੇ ਸਾਰਾ ਕੁਝ ਆਪਣਾ ਮਾਹੌਲ ਆ, ਕੋਵਿਡ ਵਾਲਾ ਮਾਹੌਲ ਠੀਕ ਰਿਹਾ, ਹੋਪਫੁਲੀ ਅਗਲੇ ਸਾਲ ਓਵਰਸੀਜ਼ ਪੜ੍ਹਨ ਦਾ ਮੌਕਾ ਮਿਲ ਜਾਵੇ।
ਦੇਖੋ ਜੀ, ਫੌਜ 'ਚ ਜਿਹੜੀ ਤੁਸੀਂ ਸੇਵਾ ਨਿਭਾ ਰਹੇ ਹੋ, ਇਸ ਬਾਰੇ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ। ਸੋ ਜਿਹੜੇ ਸਰੋਤਿਆਂ ਨੂੰ ਸਜੌਨ ਮੋਨੈਸ਼ ਸਕਾਲਰਸ਼ਿਪ ਬਾਰੇ ਨਹੀਂ ਪਤਾ, ਅਮਰਿੰਦਰ, ਜ਼ਰੂਰ ਦੱਸੋ ਕੀ ਹੈ ਇਹ ਸਕਾਲਰਸ਼ਿਪ, ਕਦੋਂ ਤੋਂ ਚੱਲਦੀ ਆਈ ਹੈ?
ਹਾਂਜੀ, ਜਿਹੜੀ ਸਕਾਲਰਸ਼ਿਪ ਹੈ 2001 'ਚ ਸ਼ੁਰੂ ਹੋਈ ਹੈ, ਅਤੇ ਸ਼ੁਰੂ ਤੋਂ ਅੱਜ ਤੱਕ 215 ਰੈਸੀਪੀਐਂਟਸ ਨੇ, ਅਤੇ ਜਿੰਨਾ ਮੈਨੂੰ ਪਤਾ ਅੱਜ ਤੱਕ ਮੇਰੇ ਤੋਂ ਬਗੈਰ ਕੋਈ ਸਿੱਖ ਮੈਨ ਔਰ ਵੂਮਨ ਨੂੰ ਸਕਾਲਰਸ਼ਿਪ ਮਿਲੀ ਨਹੀਂ। ਆ ਸਕਾਲਰਸ਼ਿਪ ਵੀ ਬਹੁਤ ਹੀ ਪ੍ਰੈਸਟੀਜੀਅਸ ਹੈ ਅਤੇ ਬਹੁਤ ਹੀ ਮਦਦ ਕਰਦੇ ਨੇ। ਜਿਹੜੇ ਸਕਾਲਰਸ ਹੁੰਦੇ ਨੇ ਉਹਨਾਂ ਨੂੰ 3 ਸਾਲਾਂ ਦੀ ਅਪ ਟੂ 3 ਇਅਰਸ ਆਫ ਸਪੋਰਟ ਮਿਲਦੀ ਹੈ। ਹਰੇਕ ਸਾਲ ਉਹ ਤੁਹਾਨੂੰ $70,000 ਆਸਟ੍ਰੇਲੀਅਨ ਡਾਲਰ ਦੀ ਫੰਡਿੰਗ ਸਪੋਰਟ ਦਿੰਦੇ ਨੇ, ਅਤੇ ਪੜ੍ਹਾਈ ਤੋਂ ਬਾਅਦ ਫਿਰ ਇੱਕ ਨਿੱਘਾ ਜਿਹਾ ਨੈਟਵਰਕ ਵੀ ਬਣਿਆ ਰਹਿੰਦਾ, ਜਿਹੜੇ ਆਪਸ ਸਪੋਰਟ ਕਰਦੇ ਰਹਿੰਦੇ ਨੇ। ਸੋ ਬਹੁਤ ਹੀ ਕੀਮਤੀ ਫਾਊਂਡੇਸ਼ਨ ਹੈ, ਬਹੁਤ ਹੀ ਵੈਲਿਊਬਲ ਸਪੋਰਟ ਨੈਟਵਰਕ ਹੈਗਾ ਜੌਨ ਮੋਨੈਸ਼ ਫਾਊਂਡੇਸ਼ਨ ਦਾ
ਜੀ। ਮਤਲਬ ਆਪਣੇ ਵਿੱਚ ਹੀ ਬਹੁਤ ਵੱਡੀ ਪ੍ਰਾਪਤੀ ਹੈ, $2,00,000 ਤੋਂ ਵੱਧ ਤੁਹਾਨੂੰ ਦਿੱਤੇ ਜਾਣਗੇ ਵਿਦੇਸ਼ ਜਾ ਕੇ ਪੜ੍ਹਾਈ ਪੂਰੀ ਕਰਨ ਲਈ। ਤੁਸੀਂ ਦੱਸਿਆ ਕਿ MBA ਦੀ ਡਿਗਰੀ ਤੁਸੀਂ ਹਾਸਲ ਕਰੋਗੇ ਕਿਸੇ ਵਿਦੇਸ਼ੀ ਕਾਲਜ 'ਚ। ਸੋ ਇੱਕ ਪਾਸੇ ਤਾਂ ਉਹ ਗੱਲ, ਪਰ ਦੂਸਰੀ ਗੱਲ ਕਿ ਤੁਸੀਂ ਪਹਿਲੇ ਸਿੱਖ ਹੋ, 225 ਜਿਹੜੇ ਹੁਣ ਤੱਕ ਦੇ ਰੈਸੀਪੀਐਂਟਸ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਸਿੱਖ ਹੋ ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਸੋ ਬਤੌਰੇ ਸਿੱਖ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਇਹ ਮਰਕਜ਼ ਹਾਸਲ ਕੀਤਾ ਹੈ?
ਆਈ ਗੈਸ ਮੇਰੇ ਲਈ ਕਾਫੀ ਮਾਣ ਵਾਲੀ ਗੱਲ ਹੈ ਕਿ ਸਿੱਖ ਕਮਿਊਨਿਟੀ ਲਈ ਮੈਂ ਉਹਨਾਂ ਦਾ ਰੈਪ੍ਰਜੈਂਟ ਕਰ ਸਕਾਂ, ਉਹਨਾਂ ਦੇ ਅੰਬੈਸਡਰ ਬਣ ਸਕਾਂ, ਐਂਡ ਹੋਪਫੁਲੀ ਪੋਜ਼ਿਟਿਵ ਅੰਬੈਸਡਰ ਬਣਾ। ਸੋ ਮੈਨੂੰ ਵੀ ਆਈ ਗੈਸ ਮੈਂ ਬਹੁਤ ਪ੍ਰਾਊਡ ਫੀਲਿੰਗ ਜੀ ਆ ਰਹੀ ਹੈ ਕਿ ਇਹ ਇੱਕ ਮੌਕਾ ਮਿਲਿਆ ਕਿ ਮੈਂ ਜਿਹੜੀ ਆਪਣੀ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਆ ਉਹਨਾਂ ਦਾ ਇੱਕ ਅੰਬੈਸਡਰ ਬਣ ਸਕਾਂ
ਜੀ। ਅਤੇ ਕਿਹੜੀਆਂ ਗੱਲਾਂ ਨੇ ਜਿਸ ਕਾਰਨ ਤੁਹਾਨੂੰ ਲੱਗਦਾ ਹੈ ਤੁਸੀਂ ਕਾਮਯਾਬ ਹੋਏ? ਕਿਉਂਕਿ ਜ਼ਾਹਿਰ ਤੌਰ 'ਤੇ ਕਾਫੀ ਕੰਪਟੀਸ਼ਨ ਹੋਇਆ ਹੋਣਾ ਹੈ ਇਸ ਨੂੰ ਹਾਸਲ ਕਰਨ ਲਈ, ਅਤੇ ਤੁਸੀਂ ਕੀ ਕੁਝ ਡੈਮੋਨਸਟ੍ਰੇਟ ਕੀਤਾ ਇਹ ਜਿੱਤਣ ਲਈ?
ਆਈ ਗੈਸ ਉਹ 3 ਫੈਕਟਰਸ ਦੇਖਦੇ ਨੇ। ਪਹਿਲਾਂ ਕਿ ਜਿਹੜਾ ਐਪਲੀਕੈਂਟ ਹੈ, ਜਿਹੜਾ ਸਕਾਲਰ ਹੈ, ਉਹਨਾਂ ਨੂੰ ਲੀਡਰਸ਼ਿਪ ਸਕਿੱਲ ਦਿਖਾਉਣੀਆਂ ਪੈਂਦੀਆਂ ਨੇ ਕਿ ਹੈ ਨਾ ਕੋਈ ਹਿਸਟਰੀ ਹੋਵੇ ਲੀਡਰ ਬਣਨ ਦੀ। ਦੂਸਰੀ ਗੱਲ ਇਹ ਹੈ ਕਿ ਐਕਡੈਮਿਕ ਐਕਸਲੈਂਸ, ਉਹ ਇੰਟਰਸਟ ਹੋਵੇ ਕਿ ਫਰਦਰਿੰਗ ਐਂਡ ਡਿਵੈਲਪਿੰਗ ਥਰੂ ਐਜੂਕੇਸ਼ਨ। ਐਂਡ ਆਈ ਥਿੰਕ ਦ ਲਾਸਟ ਜਿਹੜੇ ਫੈਕਟਰ ਹੈ ਜਿਹੜੇ ਕਰਕੇ ਮੈਂ ਜਿੱਤਿਆ, ਇਜ਼ ਉਹ ਇੱਕ ਕਿਸਮ ਦਾ ਸੇਵਾਦਾਰ ਹੋਵੇ ਕਿ ਪ੍ਰੋਫੈਸ਼ਨਲ ਸਕਸੈਸ ਇੱਕ ਗੱਲ ਹੈ, ਪਰ ਉਹ ਪ੍ਰੋਫੈਸ਼ਨਲ ਸਕਸੈਸ ਨਾਲ ਜਿਹੜੇ ਸੰਗਤ ਹੈ, ਜਿਹੜੀ ਕਮਿਊਨਿਟੀ ਆਸਟ੍ਰੇਲੀਆ ਦੀ ਕਮਿਊਨਿਟੀ ਆ, ਉਹਨਾਂ ਦੀ ਸੇਵਾ ਕਰੇ। ਮੈਨੂੰ ਲੱਗਦਾ ਕਿ ਸ਼ਾਇਦ ਇਹ 3 ਫੈਕਟਰਸ ਕਰਕੇ ਮੈਂ ਜਿੱਤਿਆ। ਜੇ ਲੀਡਰਸ਼ਿਪ ਦੀ ਗੱਲ ਕਰਨੀ ਆ, ਮੈਂ 10 ਸਾਲਾਂ ਲਈ ਆਸਟ੍ਰੇਲੀਅਨ ਆਰਮੀ ਅਫਸਰ ਹਾਂ, ਸੋ ਆਸਟ੍ਰੇਲੀਆ 'ਚ ਵੀ ਸੋਲਜਰਸ ਕਮਾਂਡ ਕੀਤੇ ਨੇ, ਪਰ ਫੀਜੀ, ਇਰਾਕ, ਪਾਪੂ ਨਿਊ ਗਿਨੀ 'ਚ ਵੀ ਥੋੜ੍ਹੀ ਉੱਥੇ ਵੀ ਸਰਵਿਸ ਕੀਤੀ ਆ। ਐਜੂਕੇਸ਼ਨਲੀ ਮੈਂ ਜਿਹੜਾ ਮੇਰਾ ਕੇਸ ਸੀ MBA ਲਈ, ਉਹ ਮੇਰੀ ਫਿਊਚਰ ਡਿਵੈਲਪਮੈਂਟ ਲਈ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਮੈਂ ਏਸ਼ੀਆ ਪੈਸੀਫਿਕ, ਜਿਹੜਾ ਆਸਟ੍ਰੇਲੀਆ ਦਾ ਨੀਅਰ ਰੀਜਨ ਆ, ਉੱਥੇ ਮੈਂ ਕੰਮ ਕਰਨਾ ਚਾਹੁੰਦਾ, ਵਰਕਿੰਗ ਕਲੋਜ਼ਲੀ ਵਿਦ ਆਈ ਗੈਸ ਪ੍ਰਾਈਵੇਟ ਇੰਡਸਟਰੀ ਅਤੇ ਕੰਸਟਰਕਸ਼ਨ ਫਰਮਾਂ ਨਾਲ ਟੂ ਡਿਲੀਵਰ ਬਿਗਰ ਐਂਡ ਬਿਗਰ ਇੰਫਰਾਸਟ੍ਰਕਚਰ ਏਸ਼ੀਅਨ ਪੈਸੀਫਿਕ ਆਈਲੈਂਡਰਸ ਲਈ। ਅਤੇ ਜਦੋਂ ਸੇਵਾ ਦੀ ਗੱਲ ਹੋਈ ਆ, ਪੰਜਾਬੀਆਂ ਦੀ ਰੂਹ 'ਚ ਹੀ ਹੁੰਦੀ ਹੈ ਕਿ ਦੂਸਰਿਆਂ ਦੀ ਸੇਵਾ ਕਰਨੀ, ਐਂਡ ਇਹ ਮੇਰੇ ਲਈ ਬਹੁਤ ਹੀ ਇੰਪੋਰਟੈਂਟ ਮਿਸ਼ਨ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਦੂਸਰਿਆਂ ਦੀ ਮਦਦ ਕਰ ਸਕਾਂ। ਸੋ ਭਾਵੇਂ ਆਰਮੀ ਅਫਸਰ ਹੋ ਕੇ, ਭਾਵੇਂ ਸਿੱਖ ਯੂਥ ਆਸਟ੍ਰੇਲੀਆ ਨਾਲ ਵਾਲੰਟੀਅਰ ਕਰਕੇ, ਪਰ ਆਈ ਥਿੰਕ ਦੀਸ 3 ਫੈਕਟਰਸ ਦੇ ਕਰਕੇ ਮੈਨੂੰ ਇਹ ਸਕਾਲਰਸ਼ਿਪ ਅਵਾਰਡ ਹੋਈ ਹੈ।
ਸਾਨੂੰ ਸੁਣ ਕੇ ਹੀ ਬੜਾ ਮਾਣ ਪ੍ਰਾਪਤ ਹੋ ਰਿਹਾ ਹੈ ਕਿ ਨਿੱਕੀ ਉਮਰ 'ਚ ਤੁਸੀਂ ਇੰਨੀ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਪਰ ਮੈਨੂੰ ਪਤਾ ਹੈ ਕਿ ਫੌਜ ਦੇ ਜੋ ਤੌਰ ਤਰੀਕੇ ਨੇ ਉਹਦੇ ਹਿਸਾਬ ਨਾਲ ਤੁਸੀਂ ਸਾਨੂੰ ਬਹੁਤਾ ਕੁਛ ਆਪਣੀ ਡਿਪਲੋਇਮੈਂਟ ਬਾਰੇ ਨਹੀਂ ਦੱਸ ਸਕਦੇ, ਖਾਸ ਤੌਰ 'ਤੇ ਜਦ ਤੁਸੀਂ ਇਰਾਕ ਵਿੱਚ ਵੀ ਡਿਪਲੋਇਡ ਸੋ, ਪਰ ਤੁਸੀਂ ਪਾਪੂ ਨਿਊ ਗਿਨੀ ਅਤੇ ਹੋਰ ਇਲਾਕਿਆਂ ਵਿੱਚ ਵੀ ਗਏ ਹੋ ਕੁਛ ਪੀਸ ਕੀਪਿੰਗ ਟਾਈਪ ਮਿਸ਼ਨਸ ਵਿੱਚ, ਹੈ ਨਾ? ਕੀ ਦੱਸ ਸਕਦੇ ਹੋ ਆਪਣੇ ਕੰਮਕਾਜ ਬਾਰੇ ਫੌਜ ਦੇ ਜ਼ਰੀਏ? ਤੁਸੀਂ ਇੰਜੀਨੀਅਰ ਹੋ, ਸੈਪਰ ਹੋ, ਕੀ ਕੰਮਕਾਜ ਕਰਦੇ ਹੋ?
ਹਾਂਜੀ, ਸੋ ਮੇਰੀ ਆਈ ਗੈਸ ਮੇਰੀ ਸਭ ਤੋਂ ਫਸਟ ਇੰਟਰਨੈਸ਼ਨਲ ਡਿਪਲੋਇਮੈਂਟ 2016 'ਚ ਹੋਈ ਸੀਗੀ, ਅਤੇ ਉਸ ਵੇਲੇ ਫੀਜੀ ਵਾਜ਼ ਡਿਸਟਰੋਇਡ ਬਾਈ ਟ੍ਰੋਪੀਕਲ ਸਾਈਕਲੋਨ। 2016 'ਚ ਆਸਟ੍ਰੇਲੀਅਨ ਗਵਰਨਮੈਂਟ ਨੇ ਆਰਮੀ ਉੱਥੇ ਡਿਪਲੋਏ ਕਰਤੀ, ਅਤੇ ਅਸੀਂ ਰੀਬਿਲਡਿੰਗ ਰੀਕੰਸਟਰਕਸ਼ਨ ਐਫਰਟ ਦੀ ਮਿਸ਼ਨ ਕਾਰਨ ਉੱਥੇ ਡਿਪਲੋਏ ਹੋਏ। ਸੋ ਉੱਥੇ ਮੈਨੂੰ ਅਤੇ ਮੇਰੇ ਟਰੂਪਸ, ਮੇਰੇ ਸੋਲਜਰ, 70 ਸੋਲਜਰ, ਅਸੀਂ ਇਕੱਠੇ ਹੋ ਕੇ ਸਕੂਲਸ, ਹੋਸਪਿਟਲਸ ਅਤੇ ਫੀਜੀਅਨ ਚਰਚਸ ਰੀਬਿਲਡ ਕੀਤੇ, ਅਤੇ ਜਿਹੜੀ ਵੀ ਡਿਸਟਰਕਸ਼ਨ ਸੀਗੀ ਬ੍ਰਿਕਸ ਐਂਡ ਜਸਟ ਕੌਂਕਰੀਟ, ਉਹ ਵੀ ਉਹਨਾਂ ਦੇ ਲਈ ਕਲੀਅਰ ਕੀਤੀ, ਸੋ ਉਹ ਆਪਣੇ ਘਰ ਦੁਬਾਰਾ ਤੋਂ ਰੀਬਿਲਡ ਕਰ ਸਕਣ।
ਸੋ ਅਮਰਿੰਦਰ, ਇਹ ਤੁਹਾਡੀ ਅਗਵਾਈ ਹੇਠ ਹੋਇਆ, ਤੁਸੀਂ ਲੀਡ ਕਰ ਰਹੇ ਸੀ ਇਹ ਮਿਸ਼ਨ?
ਮੈਂ ਇੱਕ ਟਰੂਪ ਕਮਾਂਡਰ ਸੀ, ਅਸੀਂ 3 ਟਰੂਪ ਕਮਾਂਡਰ ਸੀਗੇ ਕੋਰੋ ਆਈਲੈਂਡ 'ਤੇ, ਐਂਡ ਮੇਰੇ ਟਰੂਪ ਦੀ ਮੈਨਿੰਗ ਸੀ 70 ਆਸਟ੍ਰੇਲੀਅਨ ਅਤੇ ਫੀਜੀਅਨ ਸੋਲਜਰਸ। ਸੋ ਉਸ ਤੋਂ ਬਾਅਦ ਮੈਨੂੰ ਫਿਰ 2018 'ਚ ਇਰਾਕ ਜਾਣ ਦੀ ਡਿਪਲੋਇਮੈਂਟ ਮਿਲ ਗਈ। ਉੱਥੇ ਹਿਊਮੈਨੀਟੇਰੀਅਨ ਏਡ ਘੱਟ ਹੀ ਸੀਗਾ, ਉੱਥੇ US, ਆਸਟ੍ਰੇਲੀਅਨ, ਇਰਾਕੀ ਸਪੈਸ਼ਲ ਫੋਰਸਿਸ ਨਾਲ ਕੰਮ ਕੀਤਾ, ਅਤੇ ਉੱਥੇ ਵੀ ਮੇਰੀ ਅੱਜ ਜਿਹੜੀ ਸਿਵਲ ਇੰਜੀਨੀਅਰਿੰਗ ਅਤੇ ਪ੍ਰੋਜੈਕਟ ਮੈਨੇਜਮੈਂਟ ਦੀ ਬੈਕਗਰਾਊਂਡ ਨਾਲ ਮੈਂ ਜ਼ਿਆਦਾ ਇੰਜੀਨੀਅਰਿੰਗ ਸਪੋਰਟ ਦਿੱਤੀ ਇਨ ਪਲੈਨਿੰਗ, ਇਨ ਰੀਕੰਸਟਰਕਸ਼ਨ, ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਉਸ ਵੇਲੇ ਆਈਸਿਸ, ਇਸਲਾਮਿਕ ਸਟੇਟ ਨੇ ਕਾਫ਼ੀ ਡੈਮੇਜ ਕੀਤਾ ਹੋਇਆ ਸੀ ਇਰਾਕ। ਸੋ ਉਹ 7 ਮਹੀਨੇ ਦੀ ਡਿਪਲੋਇਮੈਂਟ 'ਚ ਕਾਫ਼ੀ ਇੰਜੀਨੀਅਰਿੰਗ ਹੈਵੀ ਸਪੋਰਟ ਅਤੇ ਟੈਕਨੀਕਲ ਐਡਵਾਈਸ ਦਿੱਤੀ ਕੋਲੀਸ਼ਨ ਫੋਰਸਿਸ ਨੇ, ਅਤੇ ਜਦੋਂ ਵਾਪਿਸ ਆਇਆ 2019 'ਚ ਪਾਪੂ ਨਿਊ ਗਿਨੀ 'ਚ, ਅਸੀਂ ਉਹਨਾਂ ਦੀ ਗਵਰਨਮੈਂਟ ਨਾਲ ਰਲ ਕੇ ਇੱਕ ਬਹੁਤ ਹੀ ਵੱਡਾ ਨੇਵੀ ਬੇਸ ਬਣਾ ਰਹੇ ਹਾਂ। ਸੋ ਉਸ ਪ੍ਰੋਜੈਕਟ 'ਤੇ ਮੈਨੂੰ ਪੋਜੀਸ਼ਨ ਮਿਲ ਗਈ, ਸੋ ਉੱਥੇ ਵੀ ਕਾਫ਼ੀ ਟਾਈਮ ਕੱਟਿਆ।
ਜ਼ਾਹਿਰ ਹੈ ਜੀ, ਪੇਸ਼ੇਵਰ ਤੌਰ 'ਤੇ, ਪ੍ਰੋਫੈਸ਼ਨਲ ਤੌਰ 'ਤੇ ਤੁਸੀਂ ਕਾਫ਼ੀ ਲੀਡਰਸ਼ਿਪ ਸਕਿੱਲਸ ਵਿਖਾਈਆਂ ਨੇ, ਪਰ ਮੈਨੂੰ ਇਹ ਵੀ ਜਾਪਦਾ ਹੈ ਕਿ ਨਿੱਜੀ ਪੱਧਰ 'ਤੇ ਇੱਕ ਪਰਸਨਲ ਲੈਵਲ 'ਤੇ ਵੀ ਤੁਸੀਂ YSPN ਦੇ ਥਰੂ ਜਾਂ ਹੋਰ ਜਿਹੜੇ ਸਿੱਖ ਯੂਥ ਆਸਟ੍ਰੇਲੀਆ ਹੈ ਉਹਨਾਂ ਦੇ ਥਰੂ ਕਾਫ਼ੀ ਕੰਮਕਾਜ ਕਰਦੇ ਆਏ ਹੋ, ਜਿਹੜੀ ਆਸਟ੍ਰੇਲੀਆ ਵਿੱਚ ਸਿੱਖ ਪਨੀਰੀ ਹੈ ਉਹਨਾਂ ਦਾ ਮਾਰਗਦਰਸ਼ਨ ਕਰ ਰਹੇ ਹੋ। ਸੋ ਇਸ ਵੇਲੇ ਜਿਹੜੇ ਨੌਜਵਾਨ ਤੁਹਾਡੀਆਂ ਗੱਲਾਂ ਸੁਣ ਰਹੇ ਹਨ, ਜ਼ਰੂਰ ਉਹਨਾਂ ਨੂੰ ਕੁਛ ਪ੍ਰੇਰਨਾਪੂਰਨ ਗੱਲਾਂ ਦੱਸੋ ਕਿ ਉਹ ਅੱਗੇ ਕਿਵੇਂ ਵੱਧ ਸਕਦੇ ਹਨ, ਉਹ ਕਿਹੜੇ ਕਿਹੜੇ ਸੁਪਨੇ ਵੇਖਣ ਤੇ ਉਹਨਾਂ ਨੂੰ ਪੂਰੇ ਕਿਵੇਂ ਕਰਨ।
ਮੈਨੂੰ ਸ਼ੁਰੂ ਤੋਂ ਹੀ ਲੱਗਦਾ ਸੀ ਕਿ ਇਟ ਟੇਕਸ ਅ ਟ੍ਰਾਈਬ ਟੂ ਰਾਈਜ਼ ਐਨ ਇੰਡੀਵਿਜੂਅਲ, ਐਂਡ ਸੋ ਜਿਹੜੀ ਵੀ ਮੇਰੀ ਸਕਸੈਸ ਹੈ ਉਹ ਮੇਰੀ ਇਕੱਲੇ ਦੀ ਨਹੀਂ ਆ, ਮੈਨੂੰ ਅੱਜ ਤੱਕ ਬਹੁਤ ਹੀ ਮਦਦ ਮਿਲੀ ਹੈ ਸਿੱਖ ਯੂਥ ਆਸਟ੍ਰੇਲੀਆ ਤੋਂ, YSPN ਤੋਂ, ਆਸਟ੍ਰੇਲੀਅਨ ਸਿੱਖ ਹੈਰੀਟੇਜ ਤੋਂ, ਗੁਰਦੁਆਰਿਆਂ ਤੋਂ ਜਿੱਥੇ ਸਿੱਖੀ ਦੀ ਸਮਝ ਆਈ ਹੈ, ਅਤੇ ਆਰਮੀ ਅਤੇ ਆਰਮੀ ਨੈਟਵਰਕਸ ਤੋਂ। ਸੋ ਮੈਂ ਇੱਥੇ ਇਕੱਲਾ ਤਾਂ ਨਹੀਂ ਪਹੁੰਚਿਆ, ਬਹੁਤ ਹੀ ਮਦਦ ਆਈ ਹੈ। ਓਬਵੀਅਸਲੀ ਕਹਿਣ ਦੀ ਜ਼ਰੂਰਤ ਨਹੀਂ, ਪਰ ਪੇਰੈਂਟਸ ਤੋਂ ਬਿਨਾਂ ਤਾਂ ਕੁਛ ਹੀ ਨਹੀਂ ਹੋ ਸਕਦਾ। ਪਰ ਆਈ ਥਿੰਕ ਜੇ ਅਸੀਂ ਲੀਡਰਸ਼ਿਪ ਦੀ ਗੱਲ ਕਰੀਏ, ਸ਼ੁਰੂ ਤੋਂ ਹੀ ਓਪਰਚੁਨਿਟੀਜ਼ ਬਹੁਤ ਹੀ ਮਿਲੀਆਂ ਨੇ, ਭਾਵੇਂ ਅਸੀਂ ਵੀਕਐਂਡ 'ਤੇ ਸੋਕਰ ਖੇਡਦੇ ਹੁੰਦੇ ਸੀ ਜਿੱਥੇ ਸਪੋਰਟਸ ਕੰਪੀਟੀਸ਼ਨ ਚ ਤੁਸੀਂ ਭਾਵੇਂ ਕੈਪਟਨ ਹੋ ਵਾਈਸ ਕੈਪਟਨ ਹੋਵੋ, ਉਹ ਇਨਫਲੂਐਂਸ ਤੇ ਲੀਡਰਸ਼ਿਪ ਦੇ ਮੌਕੇ ਬਹੁਤ ਹੀ ਮਿਲਦੇ ਨੇ. ਫਿਰ ਤੁਸੀਂ ਸਿੱਖ ਯੂਥ ਆਸਟ੍ਰੇਲੀਆ ਦੇ ਉਹ ਕੈਂਪਾਂ ਤੇ ਜਾਓ ਜਿੱਥੇ ਭਾਵੇਂ ਤੁਹਾਨੂੰ ਜਥਾ ਲੀਡਰ ਬਣਾ ਦਿੰਦੇ ਨੇ ਜਾਂ ਮੈਂਟਰ ਬਣਾ ਦਿੰਦੇ ਨੇ. ਤੁਸੀਂ ਦੁਬਾਰਾ ਤੋਂ ਨਵੀਆਂ ਸਕਿੱਲਸ ਆਪਣੇ ਟੂਲ ਕਿੱਟ ਤੁਸੀਂ ਐਡ ਕਰਦੇ ਰਹੋ. ਤੇ ਜਿਹੜੇ ਇਹ ਮੌਕੇ ਮਿਲੇ ਸੀ ਉਹ ਸੇਮ ਟਾਈਮ ਮੈਂ ਆਰਮੀ ਚ ਸੀਗਾ. ਸੋ ਮੈਂ 2010 ਤੋਂ ਲੈ ਕੇ ਮੈਂ ਵੀ 15 ਤੱਕ, ਸੋ ਜਿਹੜਾ ਕੁਛ ਮੈਂ ਆਰਮੀ ਚ ਸਿੱਖ ਰਿਹਾ ਸੀਗਾ ਮੈਂ ਸਿੱਖ ਯੂਥ ਆਸਟ੍ਰੇਲੀਆ ਨਾਲ ਜਾਂ ਅਕਾਲ ਫੌਜ ਦੇ ਪ੍ਰੋਗਰਾਮਸ ਤੇ ਮੈਂ ਆਪਣੇ ਸਕਿੱਲਸ ਉੱਥੇ ਵੀ ਟੈਸਟ ਕਰਦਾ ਰਿਹਾ. ਸੋ ਇਹ ਆਰਮੀ ਸਪੈਸੀਫਿਕ ਲੀਡਰਸ਼ਿਪ ਸਕਿੱਲਸ ਨਹੀਂ ਸੀਗੀਆਂ. ਆਈ ਗੋਟ ਦੀ ਓਪਰਚੁਨਿਟੀ ਟੂ ਆਲਸੋ ਟ੍ਰਾਈ ਦੇਮ ਔਨ ਯੰਗ ਆਡੀਅੰਸਿਸ ਔਰ ਨੋਨ ਮਿਲਟਰੀ ਆਡੀਅੰਸਿਸ. ਬਹੁਤ ਹੀ ਵੈਲਿਊਬਲ ਸਕਿੱਲ ਸੈਟ ਹੈ ਕਿ ਭਾਵੇਂ ਤੁਸੀਂ ਪ੍ਰੋਫੈਸ਼ਨਲ ਸਰਵਿਸਿਸ ਕੰਮ ਕਰਦੇ ਹੋ, ਫਾਈਨੈਂਸ਼ੀਅਲ ਸਰਵਿਸਿਸ, ਪਰ ਆਪਣੇ ਵਰਕ ਸਪੇਸ ਤੋਂ ਬਾਹਰ ਜਾ ਕੇ ਡਿਫਰੈਂਟ ਇਨਵਾਇਰਮੈਂਟ ਚ ਉਹੀ ਸਕਿੱਲਸ ਅਪਲਾਈ ਤੇ ਟੈਸਟ ਕਰੋ. ਬਹੁਤ ਹੀ ਕੀਮਤੀ ਓਪਰਚੁਨਿਟੀ ਹੈ.
ਬੜੀ ਬੇਸ਼ਕੀਮਤੀ ਤੁਸੀਂ ਸਲਾਹ ਦਿੱਤੀ ਹੈ. ਅੱਗੇ ਵਾਸਤੇ ਤਾਂ ਬਹੁਤ ਸਾਰੀ ਸ਼ੁਭਚਾਵਾਂ ਅਸੀਂ ਦੇਵਾਂਗੇ. ਤੁਸੀਂ ਕੋਈ ਯੂਨੀਵਰਸਿਟੀ ਚੁਣੀ ਹੈ ਜਿੱਥੇ ਤੁਸੀਂ ਸਰ ਜੌਨ ਮੋਨੈਸ਼ ਸਕਾਲਰਸ਼ਿਪ ਦੇ ਜ਼ਰੀਏ ਉੱਥੇ ਪੜ੍ਹੋਗੇ?
ਮੈਂ ਦੋ ਦੇਖ ਰਿਹਾ. ਪਹਿਲੀ ਹੋਈ ਲੰਡਨ ਬਿਜ਼ਨਸ ਸਕੂਲ ਯੂਨਾਈਟਿਡ ਕਿੰਗਡਮ, ਤੇ ਦੂਸਰੀ ਹੈ MIT ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ ਔਰ USH.
ਦੋਨੋਂ ਬਹੁਤ ਹੀ ਮਾਣਮੱਤੀ ਯੂਨੀਵਰਸਿਟੀਆਂ ਹਨ. ਸੋ ਜਿੱਥੇ ਵੀ ਤੁਸੀਂ ਆਪਣੀ ਉਚੇਰੀ ਸਿੱਖਿਆ ਹਾਸਲ ਕਰੋ ਅਸੀਂ ਸ਼ੁਭਇੱਛਾਵਾਂ ਤੁਹਾਨੂੰ ਦਿੰਦੇ ਹਾਂ. ਪਰ ਸਭ ਤੋਂ ਵੱਡੀ ਗੱਲ, ਜਿਹੜੀ ਤੁਸੀਂ ਸਿੱਖਿਆ ਲੈ ਕੇ ਵਾਪਸ ਇੱਥੇ ਆਸਟ੍ਰੇਲੀਆ ਆਓਗੇ ਅਤੇ ਇਸ ਭਾਈਚਾਰੇ ਨੂੰ ਅਤੇ ਪੂਰੇ ਆਸਟ੍ਰੇਲੀਅਨ ਸਮਾਜ ਨੂੰ ਜੋ ਤੁਸੀਂ ਵਾਪਸ ਦੇਵੋਗੇ ਉਸ ਵਾਸਤੇ ਢੇਰ ਸਾਰੀਆਂ ਸ਼ੁਭਇੱਛਾਵਾਂ. ਕਿਉਂਕਿ ਅਮਰਿੰਦਰ, ਬਹੁਤ ਹੀ ਮਾਣ ਦੀ ਗੱਲ ਹੈ ਕਿ ਨਿੱਕੀ ਉਮਰ 'ਚ ਤੁਸੀਂ ਇੰਨਾ ਵੱਡਾ ਇੱਕ ਮਰਹਲਾ ਪ੍ਰਾਪਤ ਕੀਤਾ ਹੈ. ਸਾਡੇ ਸਾਰਿਆਂ ਵਾਸਤੇ, ਮੇਰੇ ਖਿਆਲ ਜਿਹੜੇ ਵੱਡੇ ਹਨ ਉਹਨਾਂ ਵਾਸਤੇ ਮਾਣ ਦੀ ਗੱਲ ਹੈ, ਜਿਹੜੇ ਛੋਟੇ ਹਨ ਉਹਨਾਂ ਦੇ ਤੁਸੀਂ ਸੁਪਨੇ ਜਿਹੜੇ ਹਨ ਉਹ ਜਗਾਏ ਹਨ ਕਿ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਜਿਹੜੇ ਅਸੀਂ ਮਾਈਗ੍ਰੈਂਟ ਪਿਛੋਕੜ ਦੇ ਲੋਕ ਹੈਗੇ ਹਾਂ, ਭਾਵੇਂ ਸਾਡੀ ਦਿੱਖ ਬਾਹਰੋਂ ਕੁਝ ਵੱਖਰੀ ਹੈ, ਫਿਰ ਵੀ ਅਸੀਂ ਬੜਾ ਕੁਝ ਹਾਸਲ ਕਰ ਸਕਦੇ ਹਾਂ. ਸੋ ਮੇਰੇ ਖਿਆਲ ਤੁਸੀਂ ਉਹਨਾਂ ਵਾਸਤੇ ਇੱਕ ਰੋਲ ਮਾਡਲ ਬਣ ਕੇ ਨਿਤਰੇ ਹੋ. ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਅੱਜ ਇੰਨੀ ਸੋਹਣੀ ਗੱਲਬਾਤ ਕੀਤੀ, ਅਤੇ ਮੁਬਾਰਕਬਾਦ ਕਿ ਇੰਨੀ ਪਿਆਰੀ ਪੰਜਾਬੀ ਤੁਸੀਂ ਬੋਲਦੇ ਹੋ ਭਾਵੇਂ ਇੱਥੇ ਤੁਸੀਂ ਵੱਡੇ ਹੋਏ ਹੋ. ਸ਼ਾਬਾਸ਼ ਹੈ ਤੁਹਾਨੂੰ.
ਥੈਂਕ ਯੂ ਸੋ ਮਚ. ਜੇ ਤੁਸੀਂ ਇੱਕ ਹੋਰ ਮੌਕਾ ਦੇ ਦਿਓ ਮੈਨੂੰ ਕੁਛ ਕਹਿਣ ਦਾ. ਮੈਂ ਅੱਜ ਬਹੁਤ ਮੈਂ ਬਾਰੇ ਬਹੁਤ ਗੱਲ ਕੀਤੀ ਹੈ, ਪਰ ਮੈਨੂੰ ਸ਼ੁਰੂ ਤੋਂ ਵੀ ਕਹਿਣਾ ਚਾਹੀਦਾ ਸੀ ਕਿ ਇਹ ਸਾਰੇ ਗੁਰੂ ਦੀ ਕਿਰਪਾ ਹੀ ਹੈ. ਤੁਹਾਡੇ ਵਰਗੇ ਅਤੇ ਆਪਣੀ ਜਿਹੜੀ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਦੀ ਅਸੀਸਾਂ ਨੇ ਅਤੇ ਮੰਮਾ ਪਾਪਾ ਦਾ ਪਿਆਰ ਹੈ. ਸੋ ਜਿੰਨੀ ਦੇਰ ਸਾਰਾ ਕੁਛ ਮਿਲਦਾ ਰਹੂਗੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰਦੇ ਰਹਾਂਗੇ. ਮਿਹਰਬਾਨੀ ਜੀ, ਥੈਂਕ ਯੂ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.